ਗੁਰ ਪ੍ਰਸਾਦ ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ ਸਾਧਕਾਂ ਦੀ ਦ੍ਰਿਸ਼ਟੀ ਚ ਜਿਸ ਜਿਸ ਢੰਗ ਨਾਲ ਪ੍ਰਗਟ ਹੋਇਆ ਸਾਧਕ ਲੋਕਾਂ ਨੇ ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਇਆ, ਉਹਦੀ ਉਸਤਤੀ ਕੀਤੀ। ਕਿਉਂਕਿ ਉਹ ਹਰ ਪਲ ਹਰ ਛਿਨ ਨਵਾਂ ਹੈ ਔਰ ਅਨੇਕਾਂ ਰੂਪ ਨੇ, ਇਸ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਅਨੇਕਾਂ ਨਾਮ ਪੈ ਗਏ। ਸਾਹਿਬ ਪ੍ਰਮਾਨ ਕਰਦੇ ਨੇ, ਬਲਹਾਰੇ ਜਾਂ ਜੇਤੇ ਤੇਰੇ ਨਾਮ ਹੈ। ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ, ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ। ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ, ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ। ਜਦ ਇਹ ਦੇਖਿਆ ਕਿ ਉਸ ਵਿਚ ਖੇਚੀ ਨਹੀਂ, ਕਸ਼ਿਸ਼ ਨਹੀਂ ਹੈ, ਉਸ ਵਿਚ ਸੰਸਾਰ ਦੀ ਪਕੜ ਉਸ ਵਿਚ ਨਹੀਂ ਹੈ, ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸ ਵਿਚ ਨਹੀਂ, ਤਾਂ ਸੁਭਾਵਿਕ ਸ਼ਬਦ ਨਿਕਲਿਆ ਕ੍ਰਿਸ਼ਨ। ਜਦ ਐਸਾ ਦਿਸਿਆ ਕਿ ਉਹ ਤੇ ਕਰਤਾ ਹੈ, ਕ੍ਰਿਤ ਨਹੀਂ ਹੈ, ਤੋ ਰਸਨਾ ਵਿਚੋਂ ਨਿਕਲਿਆ ਕਰਤਾਰ। ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ, ਉਸਦਾ ਕੋਈ ਵਜੂਦ ਹੀ ਨਹੀਂ ਹੈ, ਉਹ ਤੇ ਇੱਕ ਪਰਮ ਸ਼ਕਤੀ ਹੈ, ਤੋ ਰਸਨਾ ਵਿਚੋਂ ਸੁਭਾਵਿਕ ਨਾਮ ਨਿਕਲਿਆ ਨਿਰੰਕਾਰ। ਤੇ ਜਦ ਐਸਾ ਮਹਿਸੂਸ ਹੋਇਆ ਉਹ ਤੇ ਇੱਕ ਅਸਚਰਜ ਰੂਪ ਹੈ, ਤੇ ਜਿਹੜਾ ਉਸਦੇ ਨੇੜੇ ਜਾਂਦਾ ਹੈ ਉਸਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ, ਉਸ ਨੂੰ ਚਾਨਣਾ ਮਿਲਦਾ ਹੈ, ਤਾਂ ਸੁਭਾਵਿਕ ਸ਼ਬਦ ਨਿਕਲਿਆ ਵਾਹਿਗੁਰੂ। ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ, ਮਜ਼ਬਾਂ ਦੇ ਆਧਾਰ ਤੇ, ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪ੍ਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਦੇ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ। ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ, ਨਿਰੰਕਾਰ ਨੂੰ ਵੇਖਦਾ। ਇੱਕ ਤਸਵੀਰ ਦੇ ਕੇ ਅਗਾਂ ਚਲਾਂਗੇ, ਇੱਕ ਦਰਖਤ ਦੇ ਥੱਲੇ ਪੰਜ ਸੱਤ ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ। ਉਨ੍ਹਾਂ ਵਿਚੋਂ ਇੱਕ ਨ੍ਰਿਤਕਾਰ ਹੈ, ਇੱਕ ਸੰਗੀਤਕਾਰ ਹੈ, ਇੱਕ ਉਦਾਸੀ ਸੰਤ ਹੈ, ਇੱਕ ਨੌਜਵਾਨ ਹੈ ਜਿਹੜਾ ਹੁਣੇ ਇਧਰੇ ਘਰੋਂ ਲੜ ਕੇ ਆਇਆ, ਬੜਾ ਦੁਖੀ ਹੈ, ਬਹੁਤ ਬੇਚੈਨ ਹੈ। ਆਰਾਮ ਕਰ ਰਹੇ ਇਨ੍ਹਾਂ ਮਨੁੱਖਾਂ ਵਿਚੋਂ ਇੱਕ ਲੱਕੜ ਦਾ ਵਪਾਰੀ ਹੈ। ਹਵਾ ਦੇ ਤੇਜ ਝੌਂਕੇ ਜੋ ਦਰਖਤ ਨਾਲ ਸੁਣਦੇ ਨੇ, ਦਰਖਤ ਦੀਆਂ ਟਹਿਣੀਆਂ ਝੋਲਦੀਆਂ ਨੇ, ਜਿਹੜਾ ਨ੍ਰਿਤਕਾਰ ਸੀ ਉਹ ਨ੍ਰਿਤ ਦੀ ਦੁਨੀਆਂ ਵਿਚ ਖੋ ਜਾਂਦਾ। ਉਹ ਕਹਿੰਦਾ ਹੈ ਕਿ ਨ੍ਰਿਤ ਵੀ ਜ਼ਿਆਦਾ ਇਹ ਸੁੰਦਰ ਦਰਖਤ ਨ੍ਰਿਤ ਕਰਨ, ਇਹਦੀ ਸ਼ਾਖਾਂ ਵਿਚ ਕਿਤਨੀ ਲਚਕ ਹੈ, ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ। ਨ੍ਰਿਤ ਵੇਖ ਕੇ ਦਰਖਤ ਦਾ ਉਹ ਨ੍ਰਿਤਕਾਰ ਬਿਸਮਾਕ ਦੀ ਦੁਨੀਆਂ ਚ ਖੁੱਲ ਜਾਂਦਾ, ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ। ਦੂਸਰਾ ਸੰਗੀਤਕਾਰ ਹੈ, ਜਦ ਪਵਨ ਦੇ ਤੇਜ ਝੋਂਕੇ ਦਰਖਤ ਨਾਲ ਸਪਰਸ਼ ਕਰਦੇ ਨੇ, ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਹੁੰਦੀ ਹੈ, ਉਹ ਸੰਗੀਤਕਾਰ ਸਰਗਮ ਦੀ ਦੁਨੀਆਂ ਚ ਖੁੱਲ ਜਾਂਦਾ, ਸੁਰਾਂ ਦੀ ਦੁਨੀਆਂ ਚ ਖੋ ਜਾਂਦਾ, ਸੰਗੀਤ ਦੀ ਦੁਨੀਆਂ ਚ ਖੋ ਜਾਂਦਾ, ਦਸਮਾਦ ਹੋ ਜਾਂਦਾ। ਕਹਿੰਦਾ ਸਿਰਫ ਮੈਂ ਹੀ ਨਹੀਂ ਗਾਉਂਦਾ, ਇਹ ਦਰਖਤ ਵੀ ਗਾਉਂਦਾ, ਗੀਤ ਸੰਗੀਤ ਇਹਦੇ ਵਿਚੋਂ ਵੀ ਨਿਕਲਦਾ। ਨ੍ਰਿਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ, ਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਵਿਚੋਂ ਸੰਗੀਤ ਦਾ ਜਨਮ ਹੋ ਰਿਹਾ। ਉਦਾਸੀਨ ਮਹਾਤਮਾ ਲੈ ਕੇ ਆਇਆ, ਉਹ ਦੇਖਦਾ ਦਰਖਤ ਦੀ ਤਰਫ ਇੱਕ ਸੁੱਕਾ ਪੱਤਾ ਤੇਜ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ। ਅੱਖਾਂ ਵਿਚ ਹੰਝੂ ਆ ਗਏ ਸੰਤ ਦੇ, ਔਰ ਕਹਿੰਦਾ ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ ਇਸ ਤਰ੍ਹਾਂ ਟੁੱਟ ਜਾਵਾਂਗਾ ਜਿਵੇਂ ਕਿ ਪੱਤਰ ਟੁੱਟੇ। ਜਿਵੇਂ ਹੁਣ ਪੱਤੇ ਦਾ ਜੁੜਨਾ ਇਸ ਦਰਖਤ ਨਾਲ ਬੜਾ ਔਖਾ ਹੈ, ਜਿਵੇਂ ਮਰੇ ਹੋਏ ਮਨੁੱਖ ਦਾ ਮੁੜ ਕੇ ਕਿਤਾਬ ਸੰਬੰਧੀਆਂ ਨਾਲ ਸੰਸਾਰ ਨਾਲ ਜੁੜਨਾ ਬਹੁਤ ਔਖਾ ਹੈ, ਬਹੁਤ ਔਖਾ। ਹੋਰ ਬੈਰਾਗਰੀ ਦੁਨੀਆਂ ਚ ਖੁੱਲ ਗਿਆ, ਹੋਰ ਸੰਸਾਰ ਤੋਂ ਉਪਰਾਮ ਹੋ ਗਿਆ ਵੀ ਇੱਥੇ ਤੇ ਸਾਰੇ ਪੱਤੇ ਜੁੜ ਜਾਂਦੇ ਨੇ। ਇੱਥੇ ਪੱਤੇ ਸਦੀਵੀ ਦਰਖਤ ਨਾਲ ਨਹੀਂ ਹੁੰਦੇ, ਇੱਕ ਇੱਕ ਕਰਕੇ ਸਾਰਿਆਂ ਨੂੰ ਝੜਨਾ ਪੈਣਾ। ਇਸ ਵਾਸਤੇ ਕਿਸੇ ਪਰਮ ਖੋਜ, ਕਿਸੇ ਪਰਮ ਦੇਸ਼ ਦੀ ਅੰਦਰ ਤਲਬ ਰੱਖ ਕੇ ਅਗੰਮੀ ਦੁਨੀਆਂ ਵਿਚ ਖੋ ਗਿਆ ਇਹ ਸੰਤ। ਚੌਥਾ ਜੋ ਲੇਟਿਆ ਹੋਇਆ ਆਰਾਮ ਕਰ ਰਿਹਾ ਇਸ ਦਰਖਤ ਦੇ ਥੱਲੇ, ਉਹ ਇੱਕ ਵਪਾਰੀ ਲੱਕੜ ਦਾ। ਉਹ ਇਸ ਸੋਚਾਂ ਵਿਚ ਗਲਤਾਨ ਹੋ ਗਿਆ ਕਿ ਇਸ ਦਰਖਤ ਨੂੰ ਅਗਰ ਮੈਂ ਖਰੀਦ ਲਵਾਂ ਇਹਦੇ ਵਿਚ ਇਮਾਰਤੀ ਲੱਕੜ ਕਿਤਨੀ ਮਿਲੇਗੀ, ਇਸ ਵਿਚ ਜਲਾਊ ਲੱਕੜ ਕਿਤਨੀ ਹੋਵੇਗੀ, ਔਰ ਇਸ ਵਿਚ ਜਿਹੜਾ ਬਾਕੀ ਦਾ ਮਲਬਾ ਹੈ ਸ਼ਾਹਾਂ ਇਹਦਾ ਕੋਲਾ ਬਣ ਸਕੇਗਾ ਕਿ ਨਹੀਂ। ਮੈਂ ਕਿੰਨੇ ਦਾ ਇਹ ਦਰਖਤ ਖਰੀਦਾਂ, ਇਹ ਕਿਤਨੇ ਦਾ ਬਿਕੇਗਾ, ਮੈਨੂੰ ਕੀ ਕੁਛ ਬਚੇਗਾ ਦਰਖਤ ਨੂੰ ਵੇਖ ਕੇ ਵਪਾਰ ਦੀ ਦੁਨੀਆਂ ਵਿਚ ਖੋ ਕੇ। ਪੰਜਵਾਂ ਜੋ ਆਰਾਮ ਕਰ ਰਿਹਾ ਹੈ, ਇੱਕ ਨੌਜਵਾਨ ਹੈ, ਮੈਂ ਘਰੋਂ ਲੜ ਕੇ ਆਇਆ। ਹਵਾ ਦੇ ਤੇਜ਼ ਝੋਂਕਿਆਂ ਨਾਲ ਜਦ ਸ਼ਾਖਾਂ ਸ਼ਾਖਾਂ ਨਾਲ ਟਕਰਾਉਂਦੀਆਂ ਨੇ, ਪੱਤੇ ਪੱਤੇ ਨਾਲ ਟਕਰਾਉਂਦੇ ਨੇ, ਖੜਾਕ ਪੈਦਾ ਹੁੰਦਾ ਹੈ, ਕਹਿੰਦਾ ਹੈ ਝਗੜਾ ਇੱਥੇ ਵੀ ਸ਼ੁਰੂ। ਸ਼ਾਖਾਂ ਸ਼ਾਖਾਂ ਨਾਲ ਲੜ ਰਹੀਆਂ ਨੇ, ਪੱਤੇ ਪੱਤੇ ਨਾਲ ਲੜ ਰਹੇ ਨੇ, ਸਿਰਫ ਸਾਡੇ ਘਰ ਵਿਚ ਵੀ ਲੜਾਈ ਨਹੀਂ, ਇੱਥੇ ਦਰਖਤ ਵਿਚ ਵੀ ਬਹੁਤ ਵੱਡੀ ਲੜਾਈ ਹੈ। ਹੁਣ ਜੈਸੀ ਜੈਸੀ ਦ੍ਰਿਸ਼ਟੀ ਹੈ ਮਨੁੱਖ ਦੀ, ਵੈਸੀ ਵੈਸੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ। ਦਰਖਤ ਇੱਕੋ ਹੀ ਹੈ ਪਰ ਸਾਰਿਆਂ ਨੂੰ ਵੱਖ ਵੱਖ ਰੂਪ ਕਰਕੇ ਪ੍ਰਤੀਤ ਹੋ ਰਿਹਾ ਹੈ। ਸੰਸਾਰ ਤੇ ਇੱਕ ਹੈ ਲੇਕਿਨ ਨਜ਼ਰਾਂ ਵੱਖ ਵੱਖ ਹੋਣ ਕਰਕੇ ਨਜ਼ਾਰੇ ਵੱਖ ਵੱਖ ਦਿਖਾਈ ਦਿੰਦੇ ਨੇ। ਜੈਸੀ ਸ੍ਰਿਸ਼ਟੀ ਹੁੰਦੀ ਹੈ, ਜੈਸੀ ਦ੍ਰਿਸ਼ਟੀ ਹੁੰਦੀ ਹੈ, ਵੈਸੀ ਹੀ ਮਨੁੱਖ ਦੀ ਸ੍ਰਿਸ਼ਟੀ ਬਣ ਜਾਂਦੀ ਹੈ। ਵੱਖ ਵੱਖ ਸ੍ਰਿਸ਼ਟੀ ਕਰਕੇ ਪਰਮਾਤਮਾ ਦੇ ਅਨੇਕਾਂ ਰੂਪ ਜਗਤ ਵਿਚ ਪ੍ਰਚਲਿਤ ਹੋਏ। ਇਸਲਾਮ ਤੇ ਈਸਾਈਅਤ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪਿਤਾ ਕਰਕੇ ਆਖਿਆ, ਫਾਦਰ ਕਹਿੰਦੇ ਨੇ, ਪਿਤਰ ਕਹਿੰਦੇ ਨੇ। ਸਮੁੱਚਾ ਇਸਲਾਮ ਕਹਿੰਦਾ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਪਿਤਰ, ਉਹ ਫਾਦਰ ਹੈ। ਦਰਅਸਲ ਅਗਰ ਅਸੀਂ ਪਰਮਾਤਮਾ ਨੂੰ ਸੰਬੰਧੀ ਬਣਾਉਣਾ ਚਾਹੀਏ, ਜੈਸੇ ਕੋ ਹੈ ਵੀ ਸਾਡਾ ਸੰਬੰਧੀ ਗੁਰੂ ਬੁਨਿਆਦੀ ਸੰਬੰਧੀ, ਤੇ ਕੋਈ ਸਾਡੇ ਕੋਲ ਪੁੱਛੇ ਤੁਸੀਂ ਪਰਮਾਤਮਾ ਨਾਲ ਸੰਬੰਧ ਸਥਾਪਨ ਕੀਤਾ ਹੈ ਪਰ ਉਹ ਤੁਹਾਡਾ ਕਿਹੋ ਜਿਹਾ ਦਾ ਸੰਬੰਧੀ ਕੌਣ ਲੱਗਦਾ, ਕੀ ਲੱਗਦਾ? ਜੈਸੇ ਨਾਲ ਚਲਦੇ ਹੋਏ ਮਨੁੱਖ ਬਾਰੇ ਕੋਈ ਪੁੱਛ ਲਵੇ ਕੌਣ ਹੈ ਤੇ ਅਸੀਂ ਕਹਿ ਦਈਏ ਸੰਬੰਧੀ ਹੈ, ਪਰ ਇਹਦੇ ਨਾਲ ਸਵਾਲ ਦਾ ਸਹੀ ਮੈਨੂੰ ਜਵਾਬ ਨਹੀਂ ਮਿਲਦਾ। ਉਹ ਪੁੱਛ ਸਕਦਾ ਹੈ ਸੰਬੰਧੀ ਤੇ ਹੈ ਪਰ ਕੀ ਲੱਗਦਾ? ਪੁੱਤਰ ਲੱਗਦਾ, ਮਿੱਤਰ ਲੱਗਦਾ, ਭਰਾ ਲੱਗਦਾ, ਦੋਸਤ ਲੱਗਦਾ, ਤਾਂ ਕੀ ਲੱਗਦਾ? ਰਿਸ਼ਤੇ ਦਾ ਜ਼ਿਕਰ ਕਰਨਾ ਪੈਂਦਾ, ਸੰਬੰਧੀ ਦਾ ਜ਼ਿਕਰ ਕਰਨਾ ਪੈਂਦਾ, ਕੈਸਾ ਸੰਬੰਧ ਹੈ, ਸੰਬੰਧੀ ਚਰਚਾ ਕਰਨੀ ਪੈਂਦੀ ਹੈ। ਉਹ ਜੋ ਪਰਮ ਸ਼ਕਤੀ ਹੈ, ਉਹ ਜੋ ਪ੍ਰਾਰਥਨਾ ਹੈ, ਉਹਦੇ ਨਾਲ ਸੰਬੰਧ ਜੋੜਨਾ ਹੈ, ਪਰ ਇਹ ਸੰਬੰਧ ਕੈਸਾ ਹੋਵੇਗਾ? ਕਿਉਂਕਿ ਮਨੁੱਖ ਦੀ ਦੁਨੀਆਂ ਦੇ ਜਿਹੜੇ ਸੰਬੰਧ ਨੇ ਉਹਦੇ ਚ ਮਾਂ ਹੈ, ਬਾਪ ਹੈ, ਪਤਨੀ ਹੈ, ਬੱਚੇ ਨੇ, ਵਿਆਹ ਨੇ, ਦੋਸਤ ਨੇ, ਪੜੋਸੀ ਨੇ, ਬਸ ਇਹੀ ਸੰਬੰਧੀ ਨੇ। ਉਸ ਪਰਿਪੂਰਨ ਪ੍ਰਮਾਤਮਾ ਨਾਲ ਕੈਸਾ ਸੰਬੰਧ ਜੋੜ ਲਏ? ਤੂੰ ਇਸਲਾਮ ਕਹਿੰਦੇ ਨੇ ਪਿਤਾ ਦਾ ਸੰਬੰਧ ਜੋੜੋ, ਈਸਾਈਅਤ ਵੀ ਕਹਿੰਦੀ ਹੈ ਉਹ ਫਾਦਰ ਹੈ, ਪ੍ਰਾਰਥਨਾ ਕਰਨਗੇ, ਪ੍ਰੇਰ ਕਰਨਗੇ, ਇਬਾਦਤ ਕਰਨਗੇ, ਉਹ ਪਿਤਾ ਦੇ ਅੱਗੋਂ ਝੁਕਣਗੇ ਔਰ ਉਸ ਪਿਤਾ ਦੇ ਕੋਲੋਂ ਇੰਜ ਯਾਚਨਾ ਕਰਨਗੇ ਜੈਸੇ ਕਿ ਇੱਕ ਮਾਸੂਮ ਬੱਚਾ ਪਿਓ ਕੋਲ ਮੰਗਦਾ। ਇਸਲਾਮ ਈਸਾਈਅਤ ਦੀ ਸਮੁੱਚੀ ਇਬਾਦਤ ਪਿਤਾ ਪੁੱਤਰ ਦੇ ਆਲੇ ਦੁਆਲੇ ਘੁੰਮਦੀ ਹੈ। ਇੱਕ ਪੁੱਤਰ ਪਿਓ ਦੀ ਪੂਜਾ ਕਰ ਲਏ, ਇੱਕ ਪੁੱਤਰ ਪਿਤਾ ਦੀ ਪਰਿਕਰਮਾ ਕਰ ਲਏ, ਇੱਕ ਪੁੱਤਰ ਪਿਤਾ ਨੂੰ ਮਹਾਨ ਜਾਣ ਕੇ ਉਹਦੇ ਅੱਗੋਂ ਯਾਚਨਾ ਕਰ ਰਿਹਾ ਹੈ। ਇਹ ਬੰਦਗੀ, ਇਹ ਇਬਾਦਤ ਇਸ ਰਿਸ਼ਤੇ ਦੇ ਉੱਤੇ ਖੜੀ ਹੈ। ਪਰ ਹੋਰ ਥੋੜਾ ਜਿਹਾ ਅਗਾਂਹ ਜਾਈਏ, ਭਾਰਤ ਦਾ ਪੁਰਾਣਾ ਸਨਾਤਨ ਮਤ ਉਸਦਾ ਇੱਕ ਅੰਗ ਉਸ ਪਰਮ ਸ਼ਕਤੀ ਨੂੰ, ਪ੍ਰਮਾਤਮਾ ਨੂੰ ਮਾਂ ਕਰਕੇ ਪੂਜਦਾ, ਮਾਤਾ ਕਰਕੇ ਪੂਜਦਾ। ਜਿੱਥੇ ਇਸਲਾਮ ਕਹਿੰਦਾ ਹੈ ਉਹ ਪਿਤਾ ਹੈ, ਈਸਾਈਅਤ ਕਹਿੰਦੀ ਹੈ ਉਹ ਫਾਦਰ ਹੈ, ਉਹ ਬਾਪ ਹੈ, ਉੱਥੇ ਭਾਰਤ ਦਾ ਇੱਕ ਤਬਕਾ ਕਹਿੰਦਾ ਨਹੀਂ ਉਹ ਮਾਂ ਹੈ। ਲਿਹਾਜ਼ਾ ਮਾਤਾ ਮਾਤਾ ਦੀ ਚਰਚਾ ਤੇ ਗੀਤ ਚੱਲ ਰਹੇ ਨੇ। ਮਾਤਾ ਦੇ ਬਹੁਤ ਸਾਰੇ ਮੰਦਰ ਵੀ ਸਾਡੇ ਦੇਸ਼ ਵਿਚ ਮੌਜੂਦ ਨੇ, ਜੈਸੇ ਕਿ ਵੈਸ਼ਨੋ ਦੇਵੀ, ਨੈਣਾ ਦੇਵੀ, ਕਾਲੀ ਦੇਵੀ, सरस्वती देवी, दुर्गा देवी इत्यादि अनंत देवियां सदे देश देख इस भावना करके उजागर हुई कि मनुख ने मनिया वो परमात्मा माता है, मां है। तो मां जान के पूजा शुरू हुई, मां जान के प्रतिष्ठा शुरू हुई और मां जान के बंदगी, परिक्रमा, इबादत ये सब कुछ अर्चा बंधन चल गया। एक सबके ने इस ढंग नाल परमात्मा मने। अगर चलिए सूफी संत जी ने परिपूर्ण परमात्मा नाल जो रिश्ता स्थापन करते हैं वो है महबूब से महबूबा का। इस वास्ते सब मुसलमान सूफी कलाम पसंद नहीं करते। मुतस्बी मुसलमाना ने इस सूफिया नु किसी हद तक कतल भी किया और मुझे ने सरमद नु कतल किया। मुल्तान के मुस्लिम हुक्मरान ने समस्त तबरेज की पुठी कल लगा दी। करीबन करीबन जितने भी सूफी पैदा होए मुतस्बी मुसलमाना ने मार भी शिकार होने रहे। जैसे कि सरमद की कबर असी जामा मस्जिद के कोल वेख रहे हैं इसनु औरंगजेब ने कतल कर दिता सी कि खुले ख्यालों का मालिक। सूफी कलाम के अंदर जो रिश्ता परमात्मा का मिलता है वो है महबूब ते महबूबा। किसी थां वो परमात्मा महबूब बनाते हैं, खुद महबूबा बनते हैं। किसी थां परमात्मा महबूबा समझते हैं, खुद महबूब बनते हैं। इस रिश्ते के आले दुआले उन्होंने बंदगी, उन्होंने इबादत घूमती। थोड़ा जहा होर अगां चलिए कुछ होर भी संबंध मिल गया। भगत कबीर जी महाराज ने परिपूर्ण परमात्मा नाल जो संबंध जोड़े है वो है ए कि मैं दास हां तू मालिक। भगत लोग जिन्ने भी हुए ने साडे देश में करीबन करीबन अपने आप नूं दास कहिंदे रहे हैं, परमात्मा नूं मालिक कहिंदे रहे। असीं तेरे राह परी गुलाम कहो कबीर कबीर गुलाम भर का जीवाए पावे मार। जितने भी भगत हुए ने सब अपने आप नूं गुलाम आखदे रहे ने, दास आखदे रहे ने। तू मालिक है असी तेरे गुलाम। गरज के इन्हों रिश्तिया के आले दुआले परिपूर्ण परमात्मा का संबंध चल रहा है। कुछ ऐसे भी भगत हुए जिन्होंने कह दिता तू राजा है अची तेरी प्रजा। हे परमात्मा तू राजा, राजा जान के उसकी पूजा हो और निःकलंक राजा करके आख्या तू निष्कलंक राजा है, तेरे से कोई कलंक नहीं। तू राजा है अची तेरी रईयत हां, अची तेरी प्रजा। तू बंदगी कर देने, इबादत कर देने इस धन नाल जैसे कोई प्रजा राजा दे अगों सजदा कर रही हो, बंदगी कर रही हो। कुछ ऐसे भी महापुरुष हुए ने जिन्होंने रिश्ता जोड़िया बई तू गुरु है असी तेरे शिष्य। तू गुरु है, समग्र संसार नु चानना देने वाला है, प्रकाश देने वाला है, असी तेरे शिष्य। तो शिष्य जान के ते उन्हों गुरु समझ के ए संबंध जोड़िया गया बंदगी द्वारा, प्रस्तिश द्वारा। कुछ ऐसे भी ने जिन्होंने संबंध जोड़िया उस परिपूर्ण परमात्मा के नाल मित्रता का। तू मेरे सदा मित्र है, तू सदा दोस्त है। वक्त-वक्त रिश्तिया देते समुचे संसार विच वक्त-वक्त मजहब ते संप्रदाय मौजूद ने। जैसे कि मैं अर्ज कर चुकिया कि इस्लाम ते ईसाईयत का रिश्ता प्यो पुत्र दे रिश्ते ते खड़ा है। सनातन मत दे एक धड़े का परमात्मा नाल रिश्ता मां ते पुत्र दा रिश्ता है। सूफिया का रिश्ता महबूब ते महबूबा दा रिश्ता है। और भगतां दा जो बहुत तादाद दे साडे देश विच पैदा होए दास ते मालिक दा रिश्ता है। तू मालिक है असी तेरे गुलाम हां, असी तेरे दास। इन्हां विचों मीरां भी है जो थां थां ते अपने आप नूं दासी कहती है, गुलाम कहती है। तू मालिक है, माने चाकर राखो, चाकर राखो, चाकर राखो जी ते वीर मीरां दा। چاکر رکھ لے, غلام رکھ لے, داس رکھ لے, تو مالک ہے, مالک ہے, میں تیری چاکر ہوں. ویس کے سمچا بھگتی جیون داس کے مالک دے رشتے دے آلے دوالے گھوم رہے. کچھ ایسے بھی نے جو کہیں تو سڈا متر ہے. چین دا پرسدھ سنت لاؤ سے تو کہندے ہے, ایشور جس دھاتو تو تم بنے ہیں اسے دھاتو تو میرا جنم ہے, فرق صرف یہ ہے تم پہلے ہیں, انادی ہیں, میں بعد دے چاہ, اکو ہی دھاتو اکو ہی انس ہوں کر کے تم میرا وڈا بھرا ہے میں چھوٹا. تو بھراتا دے رشتے دے آلے دوالے لاؤ سے بھی بندگی ہوندی ہے, لاؤ سے بھی عبادت ہوندی ہے. وکھ وکھ سنسار دے بھگتاں نے سنتاں نے رشتے پریپورن پرماتما دے نال وکھ وکھ استھاپن کیتے نے. گرو گرنتھ صاحب جی مہاراج دی بانی دا ادھیئن کریے تے ساہب گرو نانک دیو جی مہاراج تو پوچھیے کہ او اکال پرکھ تھوڑا کی لگدا, پرماتما دے نال تسی کیڑا رشتہ استھاپن کیتا ہے. تو بانی پڑھن تو پتا چلتا ہے ایک رشتہ گرو نانک نے نہیں منیا, بلکہ سارے رشتے پریپورن پرماتما نروپن کر دیتے نے. انہوں کا پرمان ہے تو میرا پتا, تو ہے میرا ناتا, تو میرا بندک, تو میرا بھراتا, تو میرا راکھا, سبنی دھانی آمبو کیا کارا جی. وگیانک تاتھری ساڈے سامنے اگر کسے بچے دی ماں ہوگے تے پیو نہ ہوگے تو احساس کمتری دا شکار ہو جاتا ہے, اور اس نو جگت یتیم کہنے لگ پیندا پیو ہی کوئی ماں ہے. تے جے ہن پیو ہوگے تے ماں نہ ہوگے ایسا بچہ ممتا تے پیار تو مانگا رہ جاتا ہے. جیون دی پرورش دے چکی کافی خامیاں رہ جاتی ہیں, اور اس گل ہوں منو وگیانیا نے من لیا کہ جس بچے نو ماں دی ممتا نہیں ملی وڈا ہو کے یہ کٹور ہوئے گا, یہ سخت دل دا ہوئے گا. یہ گل وکری ہے کہ اس دے پوبلے سنسکار کچھ پویتر ہون تے اس دے اندر کوملتا بنی رہے, یہ گل وکری ہے. ورنہ ماں دی ممتا اگر نہیں ملی, پیار اگر نہیں ملیا, تو بچے دا ہردا کٹور ہو جائے گا, سخت ہو جائے گا. ماں دی لوڑ ہے, پتا بھی لوڑ ہے. ہوں ماں ہوئے باپ ہوئے پر پھرا نہ ہوئے بڑی کاٹ محسوس ہوئی. بھراؤں تے آخر نے ایک باما ہے, ایک ساڑیاں باما ہے. ہوں ماں باپ تے ہوئے پر پھرا نہ ہوئے تو بہت وڈی گھاٹ محسوس ہوتی, بہت وڈی گھاٹ. پھرا ہوئے ماں باپ کی ہوئے پر دوست نہ ہوئے, متر نہ ہوئے جن بندہ راز کی گل دس سکے. کیونکہ کچھ ایسے بھی راز ہوں گے ویکتیگت جو بندہ ماں نو نہیں دس سکتا, پیو نو نہیں دس سکتا, گھر نو بھی نہیں کہہ سکتا, وہ صرف متر نو ہی کہہ سکتا, دوست نو کہہ سکتا. تو گرو نانک دیو جی مہاراج اس پریپورن پرماتما نو دوست بھی کہندے, کیونکہ جڑی گل میرے اندر دجھی ہے اے اکال پرکھ میں تیرے اگوں پرگٹ کرنی ہے, اس رنگ نال جیسے کہ متر متر دے اگوں کرتا ہے. گرو گرنتھ صاحب جی مہاراج وچ مترتا دا رشتہ بھی موجود ہے. صاحب کہنے سنیا ہمارے سجن ایک کروں بینتی, کس موہن لال پیارے ہوں پھر کو جنتی. صاحب اس پرم شکتی نو یار کہندے نے, تو سکھا ہے سادا, تو متر ہے سادا, تو یار ہے سادا, اسی تیتوں کوئی گل چھپا کے نہیں رکھنی اور چھپا کے رکھ بھی نہیں سکتے, تیرے اگوں سب کچھ پرگٹ کر دینا. پر تو میرا یار نہیں, تو تے بھراتا بھی ہے جیسے رن میں, سکھا بھاؤ تو ساری باوا ہے میری, تو ساری باوا ہی نہیں رکشا کرنے واسطے بلکہ تو پتا ہے. تو پتا بھی سوچنی یہ ہوتی ہے بچہ عظیم بنے, تو سانو مہان بنا بھی سوچنا ہے. تو میرا پتا نہیں, تو ماں بھی ہے, ممتا تیتوں دل دل کے پہنی, تیرا پیار سمگر جیون دیتے برسد ہے, تو ساری نال پیار پانا. اگاؤں کے لیے صاحب گرو نانک دیو جی مہاراج کی بانی محبوب تے محبوبہ دے رشتے نوں وی جھٹلاندی نہیں نظر انداز نہیں کردی. گرو نانک دیو جی مہاراج نے ایسا سمبند وی پرماتما دے نال جوڑیا وڈھن سراغ دا ایک شبد میں آپ جی دے سمکش پیٹ کر موری روز لایا بہنے شام آیا تیرے مند کٹائے جیوڑا تے لوبھی لوب لبھایا تیرے درسن وچوں کھنیے میا تیرے نام وچوں قربانو جا تو تاں مان کیا ہے تد بن تیرا میرا مانو چوڑا بھن پلنگ سے منڈے سن باری سن باہ ایتے ریش کریں گے منڈے سورا کو اگرا نہ منیا نہ چوڑیاں نہ سے رنگڑیاں جو سہ پنٹ نہ لگیاں جلن سے باہڑیاں. اس شبد وچ جس رشتے کا ذکر ہے اوتے اوہی سنبندھ میرے پاتشاہ استھاپن کر رہے ہیں جو سوہیاں نے ایشور دے نال استھاپن کیتا. دراصل ماں باپ ہون برا بھی ہوئے دوست بھی ہو پتی نہ ہوئے پتنی نہ ہوئے تو ایک بہت بڑی گھاؤ پروار محسوس ہوگی. یہ رشتہ بھی پریپورن پرماتما دے نال ست گرو دیو جی مہاراج نے جوڑے. پھر گربانی اس پرم شکتی نو گرو بھی کہیں گے. گرو 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 کر من مو گرو بنا میں نہ ہی اور تو گرو ہے آد انت ایک ہے اوتارا سوئی گرو سمجھے ہو ہم تم سدا گرو ہے اسی تیتوں پریرنا لینا ہے تو سمگر جیون گیان دان دین والا سارے جگت نو چاننا دین والا ہے. جتھے صاحب گرو نانک دیو جی مہاراج گرو گوبند سنگھ جی مہاراج اس دے نال گرو تے شش دا رشتہ جوڑدے نے اتھے گربانی اس نو راجا وی کہندی کو ہر سمان نہیں راجا ای بھوپت سب دیوس چار کے جھوٹے کرت دیوا جا اے پریپورن پرماتما تیرے سمان کوئی ہور راجا نہیں تیرے سمان کوئی ہور پتا نہیں تیرے سمان کوئی ہور ماں نہیں تیرے سمان کوئی ہور متر دوست نہیں ہو سکتا تیرے سمان کوئی ہور مہان مالک نہیں ہو سکتا. ساری جگت دے رشتے گرو نانک دیو جی مہاراج نے پرماتما وچ نروپن کیتے نے. بادشاہ بھائی گرو راج جی کا کتھن ہے کہ جن نے ساڈے سنبندھ نے انہاں سنبندھاں دے وچوں ہی پرماتما دی جھلک ویکھنی ہے. ماں دے اندر دل رہی ممتا نے پرماتما دی دتی ہوئی ممتا سمجھنا ہے. پتا دا دتا ہوا پیار ایسا سمجھنا ہے کہ پرماتما ہی یہ پیار دے رہا ہے ایشور ہی یہ پیار دے رہا ہے. ماں نو ٹھکرا کے پتا دا دل توڑ کے اگر کوئی بندہ تیرتھاں تے بھرمن کرے دان کرے پن کرے بھائی صاحب بھائی گرداس جی نے اس نو کوئی مہان کرا نہیں دیتی. آپ کہندے نے ماں پیو پر ہر سنے وید بھید نہ جانے کتھا کہانی ماں پیو پر ہر کرے تیرتھ اٹھسٹھ تیرتھ گھمن وانی. ماں دا دل توڑ کے پیو دی بےدبی کر کے اگر کوئی بندہ کتھا سنن واسطے جائے بھائی صاحب کہنے کتھا دے بھید نو نہیں سمجھ سکے گا. یہ تے بھول گیا یہ جو ماں تین ملی ہے یہ ماں نہیں یہ پرماتما ہی ماں دے روپ وچ تینوں ملے پرماتما ہی ممتا لٹا دے پرماتما ہی پیار دے رہے. اگر پرماتما نے پیار دینا ہے ممتا کرنی ہے تو کس روپ وچ کرے وہ ماں دے روپ وچ کرے. پرماتما نے ہمدردی جتانی ہے تو کس روپ وچ جتا دے وہ پتا دے روپ وچ جتا دے وہ پتا دے روپ وچ پیار دے رہا ہے. اس واسطے بھائی صاحب کہہ رہے ہیں کہ پتا دا دل توڑ کے جو تیرتھاں تے بھرنا پیا کرتا ہے ماں نوں ٹھوکر مار کے جو کتھا سنن دی کوشش پیا کرتا ہے بھائی صاحب کہنا ربی آواز نو نہیں سمجھ سکے گا. ماں پیو پر ہر کرے تیرتھ اٹھسٹھ تیرتھ گھومن والی تے ہن ایسا ہوئے کہ ماتا دے تن دے کپڑے نہ آؤں پتا دے پیروں دی جتی نہ آئے کہ یہ بہت بڑا دانی بنیا پھرے. بھائی صاحب کہندے نے ماں پیو پر ہر کرے نام بے ایمان اگیان پرانے ماں نو ٹھکرا کے پیو دیاں ضرورتاں نو ٹھکرا کے ਜਿਹੜਾ ਬਹੁਤ ਵੱਡਾ ਦਾਨੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਭਾਈ ਸਾਹਿਬ ਕਹਿੰਦੇ ਪਰਲੇ ਦਰਜੇ ਦਾ ਅਗਿਆਨੀ ਪੁਰਸ਼ ਹੈ ਔਰ ਬੇਈਮਾਨ ਬੰਦਾ ਹੈ। ਕਾਰਨ ਕਿ ਇਨ੍ਹਾਂ ਤਮਾਮ ਰਿਸ਼ਤਿਆਂ ਵਿੱਚੋਂ ਹੀ ਤੇ ਪਰਮਾਤਮਾ ਦਾ ਰਿਸ਼ਤਾ ਲੱਭਣਾ ਸੀ, ਈਸ਼ਵਰ ਦਾ ਰਿਸ਼ਤਾ ਲੱਭਣਾ ਸੀ। ਇਸ ਵਾਸਤੇ ਸਾਡੇ ਦੇਸ਼ ਵਿਚ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਘਰ ਨੂੰ ਮੰਦਰ ਬਣਾਇਆ ਜਾਵੇ, ਘਰ ਮੰਦਰ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ, ਘਰ ਨੂੰ ਹੀ ਮੰਦਰ ਬਣਾਉਣਾ। ਤੋ ਘਰ ਮੰਦਰ ਤਾਂ ਬਣ ਸਕਦਾ ਹੈ ਕਿ ਮਾਂ ਵਿਚ ਪਰਮਾਤਮਾ ਦੀ ਝਲਕ ਮਿਲੇ, ਪਿਤਾ ਵਿਚ ਪਰਮਾਤਮਾ ਦਾ ਸਰੂਪ ਦਿਖਾਈ ਦੇਵੇ, ਗ੍ਰਾਮਾਂ ਵਿਚ ਅਕਾਲ ਪੁਰਖ ਦੀ ਹਮਦਰਦੀ ਦਿਖਾਈ ਦੇਵੇ, ਮਿੱਤਰਾਂ ਵਿਚ ਪਰਮਾਤਮਾ ਦੀ ਨੇੜ ਦਿਖਾਈ ਦੇਵੇ ਔਰ ਪਤਨੀ ਵਿਚ ਪਰਮਾਤਮਾ ਦੀ ਪਥ ਤੇ ਸ਼ਕਤ ਦਿਖਾਈ ਦੇਵੇ, ਤਾਂ ਹੀ ਘਰ ਮੰਦਰ ਬਣ ਸਕਦਾ। ਬੜੀ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਜਿਹੜੀ ਪਤਨੀ ਹੈ ਤੇ ਪਤੀ ਨੂੰ ਪਰਮਾਤਮਾ ਆਖੇ ਤੇ ਜੋ ਪਤੀ ਹੈ ਤੇ ਪਤਨੀ ਨੂੰ ਦੇਵੀ ਆਖੇ। ਹੁਣ ਇੱਕ ਨੂੰ ਦੇਵੀ ਦਿਖਾਈ ਦੇਵੇ ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ, ਘਰ ਤੇ ਮੰਦਰ ਹੀ ਬਣ ਗਿਆ। ਆਖਰ ਮੰਦਰ ਵਿਚ ਕੀ ਹੁੰਦਾ? ਦੇਵਤੇ ਹੁੰਦੇ ਨੇ, ਦੇਵੀਆਂ ਹੁੰਦੀਆਂ ਨੇ, ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ। ਇੱਕ ਪਰਮਾਤਮਾ ਕਰਕੇ ਬੁਲਾਵੇ, ਇੱਕ ਦੇਵੀ ਕਰਕੇ ਬੁਲਾਵੇ, ਘਰ ਮੰਦਰ ਬਣ ਗਏ। ਪਰ ਜੇ ਇਸ ਤੋਂ ਉਲਟ ਗੱਲ ਹੋਵੇ, ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ ਪਤੀ ਨੂੰ ਡਾਇਣ ਦਿਖਾਈ ਦੇਵੇ, ਘਰ ਤੇ ਨਰਕ ਬਣ ਗਿਆ। ਹੋਰ ਕਿਹੜੇ ਨਰਕ ਵਿੱਚ ਜਾਣ? ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ। ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ, ਪਰਮਾਤਮਾ ਪਹਿਲੇ ਘਰ ਵਿਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ। ਜਿਹਨੂੰ ਘਰ ਵਿਚ ਨਹੀਂ ਦਿਖਾਈ ਦਿੱਤਾ ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ? ਤਮਾਮ ਰਿਸ਼ਤਿਆਂ ਵਿਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ, ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ। ਕੁਝ ਰਸਤੇ ਵਿਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ, ਸਤਿ ਸ੍ਰੀ ਅਕਾਲ ਬੁਲਾ ਦੇਣਾ, ਅਜਨਬੀ ਹੋਵੇ, ਹਰੇ ਕ੍ਰਿਸ਼ਨ ਬੁਲਾ ਦੇਣਾ। ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸੱਤ ਨੂੰ ਤੇ ਅਕਾਲ ਨੂੰ ਵੇਖਣਾ। ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਵਿਚ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਥ ਤੱਕ ਬਰਬਾਦ ਕਰ ਦਿੱਤੀ। ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਵਿਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਵਿਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਵਿਚ ਵੀ ਦੇਖ, ਰਾਹੀ ਵਿਚ ਵੀ ਦੇਖ, ਪਰਿਵਾਰ ਵਿਚ ਵੀ ਦੇਖ, ਸੰਸਾਰ ਵਿਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਵਿਚ ਦੇਖ ਸਕੇਗਾ, ਹਰ ਪਾਸਿਓਂ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ ਹੈ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕੁਮ, ਸਲਾਮ ਹੈ, ਸਲਾਮ ਹੈ, ਨਮਸਕਾਰ ਹੈ ਉਸ ਅੱਲਾਹ ਨੂੰ, ਉਸ ਪਰਮਾਤਮਾ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋਹ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਵਿਚ, ਅਨੇਕਾਂ ਕਲਾ ਵਿਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿਚੋਂ ਇੱਕ ਨੂੰ ਵੇਖਣਾ ਹੈ ਔਰ ਉਸੇ ਇੱਕ ਨੂੰ ਅਨੇਕਤਾ ਵਿਚ ਨਿਰੂਪਣ ਕਰ ਦੇਣਾ ਹੈ। ਸਮਗਰ ਦ੍ਰਿਸ਼ਟੀ ਇਹ ਮਨੁੱਖ ਆਪਣੇ ਅੰਦਰ ਪੈਦਾ ਕਰ ਤਾਂ ਕਿ ਪਰਮਾਤਮਾ ਦੇ ਤਮਾਮ ਰੂਪ, ਸਾਰੇ ਰੂਪ ਤੇਰੇ ਸਾਹਮਣੇ ਪ੍ਰਗਟ ਹੋ ਜਾਣ ਔਰ ਉਸਦੇ ਹੈਂ ਵੀ ਅਨੇਕਾਂ ਰੂਪ, ਅਨੇਕ ਰੂਪ ਤੇਰੇ ਨਾਰਾਇਣ, ਹੇ ਨਾਰਾਇਣ तेरे अनेका रूप ने, तो बख्शिश कर तेरे सारे रूप साडे सामने प्रगट होवन, ताकि तेरे सारे रूपां दी झलक असी वेख सकीए, ते सारे रूपां नूं असी सजदा कर सकीए, सारे रूप वेख के असी आनंद मान सकीए।